अमृत कला मंत्र एक ये महागोप वड भागन लिये ए सुन भजन करने लागे सर्व देव तीर्थ जस पागे।
धन धन साहब श्री गुरु ग्रंथ साहब महाराज दी पावन पवित्र हजूरी में सजी हुई गुरु रूप गुरु खालसा साहब संगत जी आओ प्यार सत्कार नाल फतेह उचारण करिए वाहेगुरु जी का खालसा वाहेगुरु जी की फतेह। धन धन सतगुरु गुरु हरगोबिंद साहब जी महाराज धन धन भाई गुरदास जी काशी विखे उपदेश कर रहे हैं पंडित अते ब्राह्मण जो आए ने संन्यासी आए ने वाहेगुरु मंत्र का उचारण क्यों किया भाव अर्थ की है सतगुरु ग्रंथ साहिब महाराज की रचना क्यों की है की लोड़ पई सी अमृत सरोवर श्री हरिमंदर साहब का स्थान क्यों बनाया है वेदां शास्त्रां दे राही सानू प्रमाण दे के सिद्ध करो क्योंकि पुराना समा अज तो 500 साल पहला जब गुरु नानक देव जी नाल सिद्धां दी चर्चा हुई थी उदों भी गुरबाणी उत्ते बड़ा किंतु परंतु सिद्धां ने कीता सी मूल मंत्र बारे बहुत सारे शंके महाराज ने निवृत्त किए सन। जदों भी दुनिया के अंदर कोई नवा धर्म प्रारंभ होता है तो सारयां दे मन अंदर शंका आता है सो इस शंके की निवृत्ति भाई साहब जी ने बड़े सोहने ढंग नाल की है भई इत्थे तां सारे ही इशनान करन आउंदे ने ये तीर्थां दा राजा रूप तीर्थ है ये तां कोई अज दा नहीं है यह तो परमेश्वर का अपना नाम रूप तीर्थ है सो इस तीर्थ नूं तां बनिया अकाल पुरख की कृपा नाल बड़ा समा है सतयुग तो लैके बचन चले आ रहे हैं सतयुग दे विच ये बचन होए सन अते बचन कीता सी कि कलयुग दे विच जदों चौथे सूप जावांगे तां इहनूं प्रगट करांगे जदों इहदी महिमा उचारण कीती तां उस वक्त देवत्या ने बेनती की कि सानू कृपा करके दसो जदों इहदे च इशनान करिए उदों किहड़ा मंत्र उचारण करिए जिस करके साडा भी कल्याण होवे भला होवे। सो सतगुरु महाराज की कृपा का सदका भाई गुरदास जी ने संस्कृत के द्वारा सोहणे मंत्र नूं उचारण करके उन्हां दी सिक्ख्या वास्ते आए है अपने लिए तो जिहड़े शब्द उचारण कीते ही ने पर जो विष्णु जी ने देवत्यां नूं मंत्र दे दिता कि इत्थे इशनान करना क्यों हुण साडे भाई सीनियर आ गए ने कौन अकाल पुरख वाहेगुरु मालक ठीक है जिन्ना चिर तक असी आए असी 68 तीर्थ भी बनाए वेद बनाए शास्त्र बनाए असी बहुत कुछ बनाया है पर हुण जिहड़े साडे वड्डे ने जिन्ना ने सानू बनाया है तीन चेले प्रवान हाँ असी ਉਹ ਵੇਖਿਆ ਉਹਨਾਂ ਨਦਰ ਨਾਵ ਹੈ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਜਿਹਨੇ ਸਾਨੂੰ ਰਚਿਆ ਹੈ ਭਾਈ ਹੁਣ ਉਹਨਾਂ ਨੇ ਆਪ ਅਵਤਾਰ ਧਾਰਨਾ ਹੈ ਉਹਨਾਂ ਨੇ ਸਭ ਕੁਛ ਆਪ ਬਣਾਉਣਾ ਹੈ ਇਸ ਕਰਕੇ ਇਹ ਤੀਰਥ ਦੀ ਮਹਾਨਤਾ ਹੈ ਉਹਨਾਂ ਦਾ ਆਪਣਾ ਤੀਰਥ ਹੈ ਇਸ ਕਰਕੇ ਇਸ ਤੀਰਥ ਦੀ ਮਹਾਨਤਾ ਦੱਸੀ ਹੈ ਇੱਥੇ ਵੀ ਇੱਥੇ ਤਾਂ ਭਾਈ ਸਾਰੇ ਇਸ਼ਨਾਨ ਕਰਦੇ ਨੇ ਕੋਈ ਨਹੀਂ ਐਸਾ ਜਿਹੜਾ ਨਾ ਇਸ਼ਨਾਨ ਕਰੇ ਇੱਥੇ ਪਵਿੱਤਰ ਹੋਣ ਵਾਸਤੇ ਸਾਰੀਆਂ ਰੂਹਾਂ ਸਾਰੇ ਦੇਵਤੇ ਧਰਤੀ ਦੇ ਸਾਰੇ ਜੀ ਜੰਤ ਇਸ਼ਨਾਨ ਕਰਕੇ ਪਵਿੱਤਰ ਹੁੰਦੇ ਨੇ ਸੋ ਜਿਹੜਾ ਮੰਤਰ ਉਚਾਰਨ ਕੀਤਾ ਹੈ ਆਓ ਉਹਨਾਂ ਪ੍ਰਤੀ ਹੈ ਉਹਨਾਂ ਨੂੰ ਦੱਸਿਆ ਹੈ ਸੋ ਇਸ ਪ੍ਰਕਾਰ ਜੋ ਬਚਨ ਕਰਦੇ ਨੇ ਸਰਵਣ ਕਰਦੇ ਹਾਂ आओ पहला आप गुर मंत्र उच्चारण कर लीए सारे जाने रसनों कहो पवित्र गज के आखो सतनाम श्री वाहे गुरु साहेब जी सतनाम श्री वाहे गुरु साहेब जी
चौपाई ब्यास भविखत कथा बखाने अस सुर वर्ग सो सत कर माने
ये चीजा तो कहने ब्यास जी ने भविखत पुराण च पहले ही लिख हुई ये कितने अज दियां गल्लां नहीं भाई जे तुसी नहीं पढ़े तो यदा भाव यह नहीं कि किसी नूं भी नहीं पता इस गल का यह तो पहला ही ब्यास जी ने सब कुछ लिख दिता
तब बोले बिबान गत सारे मजन मंत्र सुकोने उचारे
दिलाण दे उते चढ़े हुए देवते भवान की सवारी करन वाले कह लगे विष्णु जी नू महाराज हुण आप दा हुक्म हो गया सानू बई इत्थे इशनान करना भाई कलयुग दे विच होर किसी तीर्थ विच हुण इन्नी शक्ति नहीं रही हुण तां इह अमृत नाम तीर्थ राज जिहड़ा अमृतसर सरोवर है इहदे विच ही सारी शक्ति है बस क्योंकि नाम दा तीर्थ है भाई सुदेव ते कहण लगे सानू फिर मंत्र दसो
तब कमलेश्वर कुवै दयाला
उस वक्त जो कमलेश तो भाव विष्णु जी बहुत खुश होके बोले बचन
कयो सुनो सब पूसुर साला
सारे जड़े धरती दे उत्ते आए हुए श्रेष्ठ देवता जनों सुनो
याशी उचार उदक भुकवारे
तो ये जड़ा सारे नालों श्रेष्ठ मंत्र है ना ये तुहानू उचारण करके दस दें जिहड़ा छिनक मात्र विच भला करेगा तुहाडा
तीर्थ राज देत फल चारे
ये जिहड़ा तीर्थ राज है चारे फल देण नू समर्थ है जो महान शक्ति वाला है
ओंग अमृतो दबवाए अमृत रूपाए तीर्थ राज आए नमो नम
कहिंदे उदों इस शब्द का जाप करना ओंग तो भाव जो वाहेगुरु अकाल पुरख है जिन्हें इस तीर्थ नूं प्रगट किया जेड़ा अमृत रूप है तीर्थां दा राजा रूप तीर्थ है इनू नमस्कार है नमस्कार है इउं कही जाओ अते सारे जने इशनान करी जाओ इसे दे विच सारयां दा भला होवेगा
अमृत कला मंत्र ए कहिए
ये मंत्र जेड़ा अमृत शक्ति वाला मंत्र है इत्थे पढ़न दे नाल जीव नू बहुत भारी जो शक्ति भी प्राप्त हुंदी है पाप नाश हुंदे ने पदार्थ मिलदे ने पढ़न दे नाल ही बहुत कुछ असल गल सारी अभ्यास उते खड़ी है अभ्यास विच अपने कमी आ गई है अभ्यासियां दी कमी हो गई है यों कहण वालियां दी ज्यादे कमी हो गई बई एक बार पढ़ लिया थोड़ा कि बार बार क्यों पढ़ना है बई बार बार पढ़ना पैंदा जब तक पूर्ण रूप विच असर नहीं हो जांदा उदों तक बार बार ताइयों महाराज ने कहा ना कि एक बार नहीं इत्थे तां महाराज कहिंदे जिन्नी नाम ध्याया गए मसक्कत काल करड़ी काल कमाई जिन्हां ने कीती है सारी सारी रात बह के सिमरन कीता है इउं अभ्यास करके ही कुछ मिलदा है
महागुप्त वड भागन लईए
महागुप्त है इह वड्डियां भागां वालिओ बड़ा गुप्त रूप विच है सारा कुछ ये तुहानू जो प्राप्त दिता है
सुन मजन करने लागे
ये वचन सुन के वह मंत्र उच्चारण करते ने मंत्र का उच्चारण करद्या होया इशनान करन लगे
सर्व देव तीर्थ जस पागे
सारे जिन्हें देवते सी वह तीर्थ दे विच आ करके इशनान करके जो नाम रंग विच रंगे गए
कमलादक बिद शिव संघ ब्रह्मा
हुण इत्थे ब्रह्मा विष्णु महेश तिन्ने इन्हां तिन्नां दीआं पत्नियां जिहड़ियां लक्ष्मी है फिर पार्वती है सुरस्ती है ਇਹ ਹੁਣ ਵੱਡਾ ਤੀਰਥ ਹੋਣ ਕਰਕੇ, ਅਕਾਲ ਪੁਰਖ ਦਾ ਆਪਣਾ ਤੀਰਥ ਹੋਣ ਕਰਕੇ, ਦੇਵਤੇ ਆਪਣੀਆਂ ਦੇਵੀਆਂ ਸਮੇਤ ਇੱਥੇ ਸਭਨਾਂ ਨੇ ਆ ਕੇ ਇਸ਼ਨਾਨ ਕੀਤਾ। ਕਿਉਂਕਿ ਸੋ ਮਹਾਰਾਜ ਜਿਵੇਂ ਬਚਨ ਕਰਦੇ ਨੇ, ਗੰਗਾ ਜਮਨਾ ਸੁਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਕਿਲ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਪਹਿਲਾਂ ਤਾਂ ਇਹ ਬੁਲਾਉਂਦੇ ਸੀ ਦੇਵਤੇ ਜਾਂ ਤੀਰਥ, ਕੋਈ ਸਾਧੂ ਚਰਨ ਪਾਓ, ਸਾਡੇ ਵਿੱਚ ਜਿਹੜੇ ਭਾਰ ਪਿਆ ਜਿੰਨਾ ਪਵਿੱਤਰ ਹੋ ਜਾਈਏ, ਅਸੀਂ ਵੀ ਕਾਲਖ ਤੋਂ ਰਹਿਤ ਹੋ ਜਾਈਏ, ਲੋਕ ਸਾਡੇ 'ਚ ਗੁਨਾਹ ਪਾਪ ਲਾਹ ਜਾਂਦੇ ਨੇ। ਪਰ ਹੁਣ ਦੇਖੋ ਐਸਾ ਤੀਰਥ ਬਣਾ ਤਾ ਮਹਾਰਾਜ ਨੇ ਬਈ ਜਿੰਨਾ ਤੁਸੀਂ ਪਾਪ ਇਕੱਠਾ ਕਰਦੇ ਹੋ ਦੁਨੀਆਂ ਦਾ, ਸਾਰੇ ਇੱਥੇ ਇਸ਼ਨਾਨ ਕਰ ਜਿਆ ਕਰੋ। ਇਹ ਪੰਗਤੀ ਤਿੰਨਾਂ ਲੋਕਾਂ ਵਾਸਤੇ ਹੀ ਹੈ, ਮਨੁੱਖਾਂ ਵਾਸਤੇ, ਦੇਵਤਿਆਂ ਵਾਸਤੇ। ਜਿਹੜਾ ਵੀ ਇੱਥੇ ਇਸ਼ਨਾਨ ਕਰੇਗਾ ਉਹਦੇ ਲਈ ਬਚਨ ਸਿੱਧਾ ਹੀ ਹੈ ਕਿ ਰਾਮਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ। ਇਕੱਲੇ ਬੰਦਿਆਂ ਦੇ ਨਹੀਂ, ਤੀਰਥ ਵੀ ਜੇ ਨਹਾਵੇਗਾ ਆ ਕੇ ਇੱਥੇ, ਤੀਰਥ ਦਾ ਪਾਪ ਵੀ ਉੱਤਰ ਜਾਵੇਗਾ।
ਸਭ ਅੰਮ੍ਰਿਤਮਈ ਭਏ ਸੁਦਾਮਾ।
ਉਹ ਜਿਹੜਾ ਸੁਧਾ ਸਰੋਵਰ ਦੇ ਵਿੱਚ ਕੀ ਬਣ ਗਿਆ, ਅੱਜ ਤਾਂ ਨਵਾਂ ਹੀ ਕੌਤਕ ਹੋ ਗਿਆ। ਜਦ ਸਰੋਵਰ ਵਿੱਚ ਪ੍ਰਵੇਸ਼ ਕੀਤਾ ਇਹਨਾਂ ਨੇ, ਉਹ ਅੰਮ੍ਰਿਤ ਰੂਪ ਬਣ ਗਏ ਸਾਰੇ ਦੇਵਤੇ ਇੱਕਦਮ, ਕਿਉਂਕਿ ਇੰਨੀ ਉਹਨਾਂ ਦੇ ਵਿੱਚ ਪਵਿੱਤਰਤਾ ਹੋਣ ਕਰਕੇ ਅੰਮ੍ਰਿਤ ਰੂਪ ਹੀ ਹੋ ਗਏ।
ਨਿਰਖ ਮਾਧਵੀ ਬਿਸਮੈ ਭਇਓ।
ਮਾਧਵੀ ਰਿਸ਼ੀ ਦੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਿਆ ਇਹ ਦੇਵਤੇ ਸਾਰੇ ਕਿੱਧਰ ਅਲੋਪ ਹੋ ਗਏ ਹਨ।
ਕਯੋ ਭੂਰ ਅਮਰਾ ਚਿਤ ਗਇਓ।
ਇਹ ਦੇਵਤੇ ਜਿਹੜੇ ਸੀ ਸਾਰੇ, ਇਹ ਕਿੱਧਰ ਨੂੰ ਚਲੇ ਗਏ ਮਹਾਰਾਜ, ਇਹ ਤਾਂ ਨਜ਼ਰ ਨਹੀਂ ਆਉਂਦੇ।
ਪ੍ਰਭ ਬੋਰ ਸਮੋਦਨ ਕੀਨਾ।
ਫਿਰ ਵਿਸ਼ਨੂੰ ਜੀ ਨੇ ਉਹਨਾਂ ਨੂੰ ਸਮਝਾਉਣਾ ਕੀਤਾ,
ਇਹ ਤੀਰਥ ਮਈ ਭਏ ਪਰਬੀਨਾ।
ਇਹ ਤੀਰਥ ਰੂਪ ਹੋ ਗਏ ਨੇ, ਵਿੱਚ ਹੀ ਸਮਾ ਗਏ ਹਨ। ਇਹ ਚੀਜ਼ਾਂ ਧਰਤੀ ਦੇ ਜੀਵਾਂ ਦੀਆਂ ਨਹੀਂ ਹੈਗੀਆਂ, ਇਹ ਅਮਰੀ ਲੋਕਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਜਦ ਇੱਕ ਵਾਰ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਵੱਲ ਚੱਲੇ ਏਮਨਾਬਾਦ ਨੂੰ, ਤਾਂ ਇੱਥੇ ਠਹਿਰੇ ਸੀ ਹਰਿਮੰਦਰ ਸਾਹਿਬ ਵਾਲੀ ਧਰਤੀ ਤੇ, ਤਾਂ ਉਸ ਵਕਤ ਕੀਰਤਨ ਕਰਨ ਲੱਗ ਪਏ ਭਾਈ ਮਰਦਾਨਾ, ਨੇਤਰ ਬੰਦ ਕਰਕੇ ਭਾਈ ਬਾਲਾ ਕੀਰਤਨ ਕਰਦਿਆਂ ਕਰਦਿਆਂ, ਜਦ ਮਰਦਾਨੇ ਦੀ ਅੱਖ ਖੁੱਲੀ, ਦੇਖਦਾ ਬਈ ਕਿੰਨੇ ਗਲ ਗਲ ਪਾਣੀ ਵਿੱਚ ਬੈਠਾ ਮੈਂ, ਤਾਂ ਇਹ ਕੀ ਹੋ ਗਿਆ, ਚਾਰੇ ਪਾਸੇ ਪਾਣੀ 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 ਹੋਇਆ ਪਿਆ, ਤੇ ਗੁਰੂ ਨਾਨਕ ਦੇਵ ਜੀ ਉੱਥੇ ਹੈ ਨਹੀਂ। ਭਾਈ ਮਰਦਾਨਾ ਬੜਾ ਫਿਕਰਾਂ ਚ ਪਿਆ ਵੀ ਮਹਾਰਾਜ ਕਿੱਧਰ ਚਲੇ ਗਏ, ਇੱਥੇ ਪਾਣੀ ਹੋ ਗਿਆ ਇਹ ਤਾਂ। ਫਿਰ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਅਰਦਾਸ ਕੀਤੀ, ਹੈ ਮਹਾਰਾਜ ਕਿਰਪਾ ਕਰਕੇ ਦਰਸ਼ਨ ਬਖਸ਼ੋ, ਗੁਰੂ ਨਾਨਕ ਦੇਵ ਜੀ ਉਸੇ ਜਲ ਵਿੱਚੋਂ ਹੀ ਫੇਰ ਉਸੇ ਰੂਪ ਚ ਆ ਗਏ। ਕਹਿੰਦੇ ਭਾਈ ਮਰਦਾਨਾ ਕੀ ਗੱਲ ਯਾਦ ਕਰਨ ਲੱਗ ਪਿਆ। ਕਹਿੰਦੇ ਮਹਾਰਾਜ ਮੈਂ ਤਾਂ ਘਬਰਾ ਗਿਆ, ਤੁਸੀਂ ਕਿੱਧਰ ਚਲੇ ਗਏ ਸੀ। ਮਹਾਰਾਜ ਕਹਿੰਦੇ ਭਾਈ ਧੁਰ ਕੀ ਬਾਣੀ ਸੁਣਦਿਆਂ ਸੁਣਦਿਆਂ ਅਸੀਂ ਖੁਦ ਅੰਮ੍ਰਿਤ ਬਣ ਗਏ ਸੀ, ਅੰਮ੍ਰਿਤ ਰੂਪ ਹੋ ਕੇ ਅਸੀਂ ਐਵੇਂ ਵਿਆਪਕ ਹੋ ਗਏ ਸੀ। ਇਹ ਸਾਰਾ ਸਰੂਪ ਗੁਰੂ ਨਾਨਕ ਦੇਵ ਜੀ ਦਾ ਅੰਮ੍ਰਿਤਮਈ ਹੋ ਗਿਆ ਜਦ। ਕਹਿੰਦੇ ਫਿਰ ਮਹਾਰਾਜ ਇਹ ਜਿਹੜਾ ਹੁਣ ਅੰਮ੍ਰਿਤ ਜਲ ਇੱਥੇ ਖੜਾ ਹੋ ਗਿਆ, ਕਹਿੰਦੇ ਭਾਈ ਇਹ ਹੁਣ ਤਾਂ ਧਰਤੀ ਵਿੱਚ ਸਮਾ ਜਾਵੇਗਾ, ਜਦੋਂ ਅਸੀਂ ਚੌਥੇ ਰੂਪ ਵਿੱਚ ਆ ਕੇ ਅੰਮ੍ਰਿਤ ਸਰੋਵਰ ਪ੍ਰਗਟ ਕਰਾਂਗੇ ਉਦੋਂ ਇਹ ਅੰਮ੍ਰਿਤ ਫਿਰ ਇੱਥੇ ਹੀ ਪ੍ਰਗਟ ਹੋ ਜਾਵੇਗਾ। ਇਸ ਕਰਕੇ ਇਹ ਬੜਾ ਪਾਵਨ ਪਵਿੱਤਰ ਸਥਾਨ, ਜਿੱਥੇ ਪਹਿਲੇ ਪਾਤਸ਼ਾਹ ਨੇ ਵੀ ਇੱਥੇ ਚਰਨ ਪਾਏ ਹੋਏ ਨੇ, ਇਸ ਸਥਾਨ ਤੇ ਜਦ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ, ਮਹਾਰਾਜ ਕਹਿੰਦੇ ਹੁੰਦੇ ਸੀ, ਕਹਿੰਦੇ ਤੁਸੀਂ ਪੁਰਖਾ ਹੁਣ ਨਹੀਂ ਆਉਣਾ ਮੈਨੂੰ ਮਿਲਣ, ਹੁਣ ਅਸੀਂ ਤੁਹਾਨੂੰ ਮਿਲਣ ਆਇਆ ਕਰਾਂਗੇ। ਜਾਂ ਫਿਰ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਤੋਂ ਜਾਂਦੇ ਹੁੰਦੇ ਮਿਲਣ ਖਡੂਰ ਸਾਹਿਬ, ਖਡੂਰ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ ਛੱਡਣ ਵਾਸਤੇ ਆਉਂਦੇ, ਗੱਲਾਂ ਕਰਦੇ 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 ਰਾਹ ਵਿੱਚ ਪਤਾ ਹੀ ਨਹੀਂ ਸੀ ਲੱਗਦਾ ਇਹ ਹਰਿਮੰਦਰ ਸਾਹਿਬ ਵਾਲੀ ਧਰਤੀ ਤੇ ਦੋਵੇਂ ਸਰੂਪ ਆ ਕੇ ਘੰਟਿਆਂ ਬੱਧੀ ਫਿਰ ਬਚਨ ਕਰੀ ਜਾਂਦੇ ਸੀ। ਇਸ ਤਰੀਕੇ ਦੇ ਨਾਲ ਇਸ ਸਥਾਨ ਤੇ ਤੀਜੇ ਪਾਤਸ਼ਾਹ ਨੇ ਵੀ ਚਰਨ ਪਾਏ ਨੇ ਗੁਪਤ ਰੂਪ ਵਿੱਚ। ਜਦ ਛਿਆਟਾ ਸਾਹਿਬ ਤੋਂ ਮਹਾਰਾਜ ਦਾ ਪਿੰਡ ਸੀ ਨਾ ਇੱਧਰ, ਇਸ ਕਰਕੇ ਛਿਆਟਾ ਸਾਹਿਬ ਤੋਂ ਪਰਲੇ ਪਾਸੇ, ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਸਰ ਕੇ ਨਗਰ ਤੋਂ ਆਉਂਦੇ ਹੁੰਦੇ, یہ تھان تے ضرور روک کے متھا ٹیک کے جانا، کسی نو یہ پتا نہیں سی لگتا یہ تھان کی ہے۔ مڑ کے چوتھے پاتشاہ مہاراج نے چرن پائے، پھر پنجویں چھویں پاتشاہ ستویں اٹھویں نویں پاتشاہ درشن بخشے اس استھان تے گرو گرنتھ صاحب مہاراج پرکاش مان۔ اس طریقے دے نال جد سنگا نے دسویں پاتشاہ نو آنندپور صاحب کہنا مہاراج سری ہرمندر صاحب دے درشن کرن چلیے، مہاراج کہنے بھائی ہلے بیاس پار کرن دا حکم نہیں سانو، آواں گے ضرور جاواں گے ضرور، جد حکم ہوئے گا سما پا کے اسی بھی اتھے درشن کرن واسطے آواں گے۔
تب پھر منی پٹ انجل جورے کہو پوکت کتھا بورے،
اس وقت منی نے اپنے دونوں ہاتھ جوڑ کے امرت دے ڈونیا منگو یوں بینتی کیتی، مہاراج بشنو جی نو کہن لگے پھر پوکھت دی کتھا دسو، آن والے سمے وچ اس استھان دی کنی مہانتا ہوئے گی۔
جم کرو جگ آگل مائے سو برنو پرب سب مو پائے،
مہاراج جی میں اگلے جگاں دے وچ کوتک کروں گے، کرپا کر کے وہ کوتک بھی دس دیو سانو۔
تب ترلوک پتی بچن بخانے،
اس وقت اے تنہاں لوکاں دے مالک اکال پرخ دے بچن بشنو جی نے کہے،
انہیں اپکار ہیت من مانے،
پھر پر اپکار واسطے جدو من منیا ساڈا،
تریتا مائے ہوئے ہمرا ماں لب کچھ سہت آئے تما،
تو تریتے وچ ساڈا بشنو جی کہہ رہے اکال پرخ دے حکم نال ساڈا اوتار ہوئے گا، ادو اسی رام چندر روپ ہو کے لو کشو نال لے کے اس استھان دے اتے پہنچا گے۔
سور سمو سمجن کرے،
سارے سورمیا سمیت اس استھان تے آ کے ادو بھی اشنان کران گے، پہلا تو سروور ہے کیونکہ کدے سما پین نال کسی چیز کی سنبھال نہیں ہندی، وہ بچ دب جاندی ہے پھر پرگٹ ہو جاندی ہے پھر دب جاندی ہے، یہ تو ہن مہاراج جی نے پکے طور تے تھانو پرگٹ کر دیتا ہے۔
تیرتھ راج پوج پرچر ہے،
یہ جڑا تیرتھاں دا راجا روپ تیرتھ ہے یہ پرچار کران گے سارے کتے، پی ایتھے آ کے جیڑا بھی نہاوے گا اوہدیاں کولاں ہی تر جیا کرن گیاں،
جگ کریں گے پچھم انگا،
پچھم دشا والے پاسے اسی ایتھے آ کے بہڑا بھاری پھر جگ کران گے۔
تین لوک سینا سب سنگا،
تین لوکاں دی سینا دے سمیت آ کر کے،
تب مم سون جان مم پیارا باندھیں گے دوے پوری اگارا،
تاں میرے پتر پھر جانن گے کہ یہ تھان بڑا پیارا ہے، وہ لو تے کشو لاہور تے قصور شہر اگے جا کر کے بندن گے پھر،
بہت بات لیلا تب کہے سندھ چھیدر کو مان سدہ،
بڑے بھاری لیلا کران گے کوتک کران گے، جڑا امرت مئی استھان ہے اس استھان دا چارے پاسے پھیلاؤ کران گے، لوگاں نوں دساں گے کہ اے جڑا سروور ہے یہ اکال پرکھ دا سروور ہے، بھائی نام دا سروور ہے، یہ تا مہما جگاں جگاں تک ہے، سارے نے اس استھان تے اشنان کیتے نے، یہ تھان دی مہما ہریک نے کیتی ہے۔
دوآپر کرشن جدن میں ہوئے،
جدوں دوآپر وچ کرشن روپ ہو کے جادواں دے کول دے وچ روپ دھارن کران گے،
تے بھون مائے پھرے مم دوہے،
تنہ بھونا دے وچ ساڈی دوہی پھرے گی اس وقت،
سب لیلا کر پھر اوسانے،
پھر ساری لیلا کر کے اوسانے تو بھاو انتم سمے اپنے،
سدا سروور کرشن سمان،
تو اس وقت کہندے کرشن روپ ہو کے سدا سروور دے وچ اشنان کران گے، اسی تھان دے اتے ہی لین ہو جان گے، پھر
کل جگ شری چند تات مم سروپ چھتیات وکھیات،
پھر اکال پرکھ واج کے واہگرو اکال پرکھ جدوں کل جگ دے وچ شری چند جی دے پتا دے روپ وچ ہو کے اسی آواں گے اکال پرکھ کہندے، تا اس وقت آ کے اس ستھان نو پھر بھاگ لاواں گے پھر پرگٹ کران گے، کچھ سما یہ تھان گپت رہے گا، ایک ہور ساکھیاں بھی آنگیاں لوائیاں نہیں، وہ پھر یہ پرگٹ کرن گے بھی یہ کچھ سما استھان جڑا گپت رہے گا، تریتے تو پھر دوپر تو بعد چار ہزار سال تک یہ تھان کوئی نہیں دیکھے گا، یہ سمجھ گے جنگل جی ایویں۔ پھر مہاراج کہنے جد اسی چوتھے روپ چاہاں گے تاں اس استھان نو پھر پرگٹ کران گے، پنجویں روپ وچ انہوں آ کے پکا کران گے، تاں پھر ایتھے چرن پاواں گے، گربانی دا پرواہ چلاواں گے، پھر ایتھے لوگ اشنان کر کے ترن گے۔
دس او چتر دشا وپ تر کے،
دس تے چتر دس جڑے نے چودہ چوبی اوتار، یہ وشنو جی ہوں کہ چوبی اوتار دھران گے سرشٹی دے اتنے اسی کل
سندھ چھیتر جس مہا پرچر کے،
یہ سندھ چھیتر دا جڑا نا آ کے پرکاشمان کران گے چوبیویں اوتار دے جدو آواں گے، سو ہر جو ہرمندر آویں گے، سو اس کر کے اس وقت آ کے سرشٹی اتنے جدو بہت پاپ ود جان گے، لوگ دھرم تو بے مخ ہو جان گے، سرشٹی بالکل ہی جدو این دھرم دیا مریاداواں دی اڑنگنا کر دے گی، لوگ دھرم نو مننوں ہی ہٹ جان گے، تاں پہلا آ کے پھر اسی ساری سرشٹی دے اتے دھرم نو چلاواں گے، واہگرو منتر جپاواں گے آ کر کے سرشٹی نو،
وڈ پرتاپ کرو اے دھرم،
اس استھان دا وڈا پرتاپ پھر وداواں گے آ کر کے سرشٹی بے مختہ چ ہو گئی، ہن لوگ ادھر ادھر جے کتے پانی نکلیا ہوے ماڑا جا شملے نکلیا پانی اکے گوڈے ٹھیک ہو جاندے، اتے لوگ کینیاں بھر بھر لیاؤن، ہرمندر صاحب دا نو ہی چھڑ دیتا، جے کہنے فلانے سنت نے فلانے تھان سروور پرگٹ گئے ادھر نوں لوکاں نے تاڑا شروع کر لیا، ایوں لوکاں دی بے مختا ہونے نظر آؤندی ہے بھی ہرمندر صاحب تے کنتو پرنتو تے پانی میلا جی جے ہے وہ، کئی پرکار دیاں گلاں آؤندیاں نے، پر اس گل اتے شردھا نشچا بھروسہ نہیں رہا، اون جتھے مرضی کوئی پانی پی جان، وہ تے کوئی کنت نو ہوٹل والے تو پانی پی لیں لے کے، انہوں نہیں کوئی کہہ دے بھی پانی ماڑا، ہور تھان دے اتے آ ہور گڑیاں گندیاں چیزاں پیندے نے، پتہ نہیں کی ساریاں دی گنتی لین دی لوڑ ہی نہیں، اپاں نوں کوئی ماڑا نہیں کہندا، شراب نو کوئی ماڑا کہندا، حالانکہ جتھے بندی ہے اتھے انی گندگی ہوندی بہت زیادہ، وہ تے کوئی کنتو نہیں گا، فلٹر ہو کے جو ہوندی آ، اس کر کے پتہ ہی نہیں لگتا، آ چھپکلیاں ڈگیاں وچ پتہ نہیں کہڑے کہڑے جانور مرے ہوندے نے اتھے، اتھوں ہی بن بن آئی جاندی ہے، انہوں کہنے چنگی ہے، تے جیڑا سروور دا جل ہے انہوں کہیں ماڑا، اس کر کے لوکاں دی بے مکھتا نشانی ہے، جدوں پھر سارے لوگ بے مکھ ہو جان گے، غلط کریتیاں چ پہ جان گے، تاں پھر کہندے اسی چوبیواں اوتار دھار کے سرشٹی دے اتے پاپاں دا ناس کرن ہت آواں گے،
وڈ پرتاپ کرو اے تھم، تین لوک منی امرت نام،
تینا لوکاں دے وچ شرومنی امرت استھان پھر پرگٹ کران گے، ساریاں نوں شردا ہو آوے گی، اس وقت ساریاں نوں سمجھاواں گے بھائی اے دے نالوں وڈا کوئی استھان نہیں ہے ہور،
جگ جگ سدا سروور سیو، آئے نواس کرو سنگ دیو،
جگاں جگانتراں تک اے امرت سروور جا تک دھرتی رہے گی، چند ستارے رہن گے، جدوں تک مہا پرلو نہیں آؤندی، ایک تو پرلو ہوندی وہ چھوٹی ہوندی ہے، سو مہا پرلو وچ جدوں برہمنڈ ہی ناس ہو جاندے نے، اودوں تک وشنو جی کہندے میں ایتھے آئی جاواں گا دیوتیاں دے سمیت ایتھے نواس کران گے، کیونکہ اے دھرتی ساڈے رہن دے لائق ہے، پوتر ہے، ساڈا بھی بھلا کردی ہے، یوں سارے جانے آ کے پوتر روحاں بھی درشن کر دیا ہن، یوں سن سن کے مادھو رکھی اپنے من دے اندر بڑا پرسن ہوندا بھی کنا وڈا استھان ہے،
سدا پات ہر چرن سمانو،
سو سدا پاتر سدا امرت دے بھانڈے وانگو تے ہری دے چرنا وانگ پوتر ہے،
پاتر سنگ منی سجی سمادا،
سو پاتر دے سنگ پاو اس استھان تے امرت مئی سروور دے کنارے تے جدوں انہیں مہما جانی تاں سمادھا لگ گئی انہاں دیاں،
آپ ستھاپن کیو اگادا،
کیونکہ اگادا کال پرکھ واہگرو نے اس استھان نوں آپ ستھاپن کیتا ہے،
کر ستھاپن چلے مراری،
مراری جی پھر واہگرو اکال پرکھ ستھاپن کر کے گپت روپ دے وچ استھان نوں چلے ہن،
تب مادھو رکھی گرا اچارے،
مادھو رکھی نے اس طرح پھر بینتی کیتی،
کب بہر درس پراوے دے ہو،
ਤੇ ਪ੍ਰਭੂ ਮੈਂ ਤਾਂ ਹੁਣ ਇੱਥੇ ਸਮਾਧੀ ਲਾ ਕੇ ਬੈਠ ਜਾਵਾਂਗਾ, ਪਰ ਇਹ ਦੱਸੋ ਵੀ ਫੇਰ ਦਰਸ਼ਨ ਕਦੋਂ ਦਿਓਗੇ ਮੈਨੂੰ?
ਭਵ ਮੋਚਨ ਪਦ ਕੀ ਅਬ ਜੈ ਹੋ।
ਸੋ ਜਿਹੜਾ ਸੰਸਾਰ ਸਾਗਰ ਦੇ ਦੁੱਖਾਂ ਨੂੰ ਕੱਟਣ ਵਾਲਾ ਤੁਹਾਡੇ ਚਰਨਾਂ ਦੀ ਸੱਚੇ ਪਾਤਸ਼ਾਹ ਜੈ ਹੋਵੇ ਜੈ ਹੋਵੇ।
ਕਹਿਓ ਤ੍ਰਿਲੋਕੇਸ਼ਰ ਰੁਚ ਬਾਨੀ, ਕਲ ਯੁਗ ਵਪ ਹੈ ਸਾਰੰਗ ਪਾਨੀ।
ਵਿਸ਼ਨੂੰ ਜੀ ਕਹਿਣ ਲੱਗੇ, ਹੁਣ ਅਸੀਂ ਤੈਨੂੰ ਕਦੋਂ ਦਰਸ਼ਨ ਦੇਵਾਂਗੇ ਪਤਾ? ਜਦੋਂ ਆਪ ਪਰਮੇਸ਼ਰ ਰੂਪ ਧਾਰਨ ਕਰਕੇ ਆਉਣਗੇ ਨਾ, ਪਹਿਲੇ ਰੂਪ ਦੇ ਵਿੱਚ, ਦੂਜੇ ਰੂਪ ਦੇ ਵਿੱਚ, ਜਦੋਂ ਦਸ ਰੂਪ ਧਾਰਨ ਕਰਾਂਗੇ ਉਦੋਂ ਅਸੀਂ ਸਾਰੇ ਨਾਲ ਹੀ ਹੋਵਾਂਗੇ ਜਦੋਂ ਪਰਮੇਸ਼ਰ ਆਉਣਗੇ। ਕਿਉਂਕਿ ਜਦੋਂ ਵਾਹਿਗੁਰੂ ਆਪ ਆਉਂਦੇ ਨੇ ਉਦੋਂ ਕਿਸੇ ਦੀ ਕੀ ਮਜਾਲ ਹੈ ਕਿ ਨਾ ਆਵੇ ਨਾਲ। ਇਸ ਕਰਕੇ ਉਹ ਸਾਰਿਆਂ ਨੂੰ ਤਾਂ ਫਿਰ ਸੇਵਾਦਾਰ ਹੀ ਨਹੀਂ ਨਾ ਮਹਾਰਾਜ ਦੇ, ਇਹ ਸੇਵਾਦਾਰ ਰੂਪ ਹੋ ਕੇ ਨਾਲ ਹੀ ਆ ਜਾਂਗੇ, ਅਸੀਂ ਫਿਰ ਦਰਸ਼ਨ ਦੇਵਾਂਗੇ ਤੈਨੂੰ।
ਯੁਗ ਉਹ ਬਾਣ ਤਰੈ ਅਵਤਾਰਾ, ਤਬ ਤੁਮ ਕੋ ਦੇਉਂ ਦਰਸਾਰਾ।
ਉਹ ਯੁਗ ਆਓ ਬਾਣ ਤੋਂ ਭਾਵ ਜਦੋਂ ਦਸ ਸਰੂਪ ਧਰਾਂਗੇ। ਬਾਣ ਪੰਜ, ਇਹ ਡੂੰਘੀਆਂ ਚੀਜ਼ਾਂ ਸੰਕੇਤੀ ਅਰਥ ਹੈ ਇਹ। ਬਾਣ ਪੰਜ, ਇਹਦਾ ਭਾਵ ਕੀ ਹੈ? ਜਿਹੜਾ ਕਾਮ ਹੈ ਨਾ, ਕਾਮ ਦੇ ਪੰਜ ਤੀਰ ਨੇ, ਤੇ ਪੰਜ ਤੀਰ ਦੇ ਯੁੱਗ ਤੋਂ ਭਾਵ ਦੋ, ਦੋ ਨਾਲ ਜਰਬ ਕਰ ਲਓ। ਇਹ ਕਵੀ ਜੀ ਨੇ ਆਪਣੇ ਵੱਲੇ ਲਿਖਿਆ, ਕਹਿੰਦੇ ਪੰਜ ਦੂਣੀ ਦਸ, ਜਦੋਂ ਦਸ ਰੂਪ ਧਾਰਨ ਕਰਾਂਗੇ ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ, ਦਸ ਸਰੂਪ ਸ੍ਰਿਸ਼ਟੀ ਤੇ ਧਾਰਾਂਗੇ,